ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹੱਲਾ ਪੰਜਵਾਂ ਸਲੋਕ ਸਿੱਖੋ ਸ਼ਬਦ ਪਿਆਰੇ ਹੋ ਜਨਮ ਮਰਨ ਕੀ ਟੇਕ ਮੁਖ ਉਜਲ ਸਦਾ ਸੁਖੀ ਨਾਨਕ ਸਿਮਰਤ ਏਕ ਸਿੱਖੋ ਸ਼ਬਦ ਪਿਆਰੇ ਹੋ ਜਨਮ ਮਰਨ ਕੀ ਟੇਕ ਮੁਖ ਉਜਲ ਸਦਾ ਸੁਖੀ ਨਾਨਕ ਸਿਮਰਤ ਏਕ ਮਨ ਤਨ ਰਾਤਾ ਰਾਮ ਪਿਆਰੇ ਹਰ ਪ੍ਰੇਮ ਭਗਤ ਬਣ ਆਈ ਸੰਤੋ ਸਤਗੁਰ ਖੇਪ ਨਿਬਾਹੀ ਸੰਤੋ ਹਰ ਨਾਮ ਲਾਹਾ ਦਾਸ ਕੋ ਦੀਆ ਸਗਲੀ ਤ੍ਰਿਸ਼ਨ ਉਲਾਹੀ ਸੰਤੋ ਸਤਗੁਰ ਖੇਪ ਨਿਬਾਹੀ ਸੰਤੋ ਹਰ ਨਾਮ ਲਾਹਾ ਦਾਸ ਕੋ ਦੀਆ ਸਗਲੀ ਤ੍ਰਿਸ਼ਨ ਉਲਾਹੀ ਸੰਤੋ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਦੀਨਨ ਕੀ ਪ੍ਰਤਪਾਲ ਕਰੇ ਨਿਤ ਸੰਤ ਉਬਾਰ ਗਨੀ ਮਨ ਗਾਰੈ ਪਸ਼ ਪਸ਼ੂ ਨਗ ਨਾਗ ਨਰਾਧਪ ਸਰਬ ਸਮੈਂ ਸਭ ਕੋ ਪ੍ਰਤਪਾਰੈ ਪੋਖਤ ਹੈ ਜਲ ਮੈਂ ਥਲ ਮੈਂ ਪਲ ਮੈਂ ਕਲ ਕੀ ਨਹੀਂ ਕਰਮ ਵਿਚਾਰੈ ਦੀਨ ਦਇਆਲ ਦਇਆ ਨਿਧ ਦੁਖਨ ਦੇਖਤ ਹੈ ਪਰ ਦੇਤ ਨਾ ਹਾਰੈ ਦੀਨ ਦਇਆਲ ਦਇਆ ਨਿਧ ਦੁਖਨ ਦੇਖਤ ਹੈ ਪਰ ਦੇਤ ਨਾ ਹਾਰੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ ਜੁਗੋ ਜੁਗ ਅਟਲ ਗਰੀਬ ਨਿਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਸਮੂਹ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਆਪ ਜੀ ਵਡਭਾਗੀ ਹੋ ਜੋ ਧੰਨ ਸੋਢੀ ਸੁਲਤਾਨ ਸ਼੍ਰੀ ਗੁਰੂ ਰਾਮਦਾਸ ਜੀ ਸਤਿਗੁਰਾਂ ਦੇ ਬਖਸ਼ਿਸ਼ਮਈ ਅਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਅਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦਾ ਲਾਹਾ ਪ੍ਰਾਪਤ ਕਰ ਰਹੇ ਹੋ। ਅੱਜ ਦਾ ਇਹ ਪਾਵਨ ਪਵਿੱਤਰ ਸ਼੍ਰੀ ਮੁਖ ਵਾਕ ਰਾਮ ਕਲੀ ਰਾਗ ਅੰਦਰ ਸ਼ਹੀਦਾਂ ਦੇ ਸਿਰਤਾਜ ਪੰਚਮ ਗੁਰਦੇਵ ਧੰਨ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ। ਸ਼ਬਦ ਦੀਆਂ ਆਰੰਭ ਦੀਆਂ ਪੰਕਤੀਆਂ ਦੇ ਵਿੱਚ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਮਨੁੱਖੀ ਜੀਵਨ ਦਾ ਇੱਕ ਬਹੁਤ ਜੋ ਅਹਿਮ ਅੰਗ ਹੈ ਉਸਦਾ ਸਤਿਗੁਰੂ ਜੀ ਨੇ ਜ਼ਿਕਰ ਕੀਤਾ ਹੈ। ਗੁਰਸਿੱਖਾਂ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀਵਨ ਦਾ ਆਧਾਰ ਕੀ ਹੋਣਾ ਚਾਹੀਦਾ ਹੈ, ਜੀਵਨ ਦਾ ਆਸਰਾ ਕੀ ਹੋਣਾ ਚਾਹੀਦਾ ਹੈ, ਜੀਵਨ ਦੀ ਟੇਕ ਕੀ ਹੋਣੀ ਚਾਹੀਦੀ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਫਰਮਾਉਂਦੇ ਹਨ ਕਿ ਹੇ ਪਿਆਰੇ ਗੁਰਸਿੱਖੋ, ਸ਼ਬਦ ਦੇ ਨਾਲ ਪਿਆਰ ਕਰਨ ਵਾਲਿਓ, ਜੀਵਨ ਦਾ ਆਸਰਾ ਕੇਵਲ ਤੇ ਕੇਵਲ ਸ਼ਬਦ ਹੋਣਾ ਚਾਹੀਦਾ ਹੈ, ਕੇਵਲ ਤੇ ਕੇਵਲ ਪਰਮਾਤਮਾ ਦਾ ਨਾਮ ਹੋਣਾ ਚਾਹੀਦਾ ਹੈ। ਜਿਤਨੇ ਸੌਖੇ ਲਫ਼ਜ਼ਾਂ ਦੇ ਵਿੱਚ ਇਸ ਵਿਸ਼ੇ ਨੂੰ ਬਿਆਨ ਕੀਤਾ ਜਾ ਸਕਦਾ ਹੈ, ਉਤਨਾ ਹੀ ਕਠਿਨ ਹੈ ਇਹਨਾਂ ਗੱਲਾਂ ਦੇ ਉੱਪਰ ਪਹਿਰਾ ਦੇਣਾ। ਧੰਨ ਸੋਢੀ ਸੁਲਤਾਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਵੀ ਗੌੜੀ ਰਾਗ ਦੇ ਅੰਦਰ ਬਚਨ ਆਉਂਦੇ ਹਨ। ਉਹ ਕਹਿੰਦੇ ਨਾ ਕਰ ਆਸ ਮੀਤ ਸੁੱਤ ਭਾਈ, ਨਾ ਕਰ ਆਸ ਕਿਸੇ ਸ਼ਾਹ ਵਿਵਹਾਰ ਕੀ ਪਰਾਈ, ਬਿਨ ਹਰ ਨਾਵੈ ਕੋ ਬੇਲੀ ਨਾਹੀ, ਹਰ ਜਪੀਐ ਸਾਰੰਗ ਪਾਣੀ ਹੈ। ਹੇ ਭਾਈ, ਮਿੱਤਰਾਂ ਦੀ ਆਸ ਨਾ ਕਰ, ਪੁੱਤਰਾਂ ਦੀ ਆਸ ਨਾ ਕਰ, ਸੰਸਾਰ ਦੀ ਆਸ ਨਾ ਕਰ, ਸੰਸਾਰ ਦੇ ਵੱਡੇ ਵੱਡੇ ਸ਼ਾਹੂਕਾਰਾਂ ਦੀ ਆਸ ਨਾ ਕਰ, ਬਾਦਸ਼ਾਹਾਂ ਦੀ ਆਸ ਨਾ ਕਰ, ਭਾਵੇਂ ਇਹ ਤੇਰੇ ਸਾਹਮਣੇ ਤੈਨੂੰ ਦਿਖਾਈ ਦੇ ਰਹੇ ਹਨ, ਕਿਉਂਕਿ ਜੋ ਕੁਝ ਮਨੁੱਖ ਦੀ ਅੱਖਾਂ ਦੇ ਸਾਹਮਣੇ ਦਿਖਾਈ ਦੇ ਰਿਹਾ ਹੈ, ਪੁੱਤਰ ਦਿਖਾਈ ਦੇ ਰਹੇ ਹਨ, ਮਿੱਤਰ ਦਿਖਾਈ ਦੇ ਰਹੇ ਹਨ, ਸ਼ਾਹੂਕਾਰ ਦਿਖਾਈ ਦੇ ਰਹੇ ਹਨ, ਵੱਡੇ ਵੱਡੇ ਬਾਦਸ਼ਾਹ ਅਤੇ ਉਹਨਾਂ ਦਾ ਲਾਓ ਲਕਸ਼ਰ ਬੰਦੇ ਨੂੰ ਆਪਣੀਆਂ ਅੱਖਾਂ ਦੇ ਨਾਲ ਦਿਖਾਈ ਦੇ ਰਿਹਾ ਹੈ, ਜਿਸ ਕਰਕੇ ਮਨੁੱਖ ਇਹਨਾਂ ਦੇ ਉੱਪਰ ਟੇਕ ਧਰ ਲੈਂਦਾ ਹੈ, ਇਹਨਾਂ ਦੇ ਉੱਪਰ ਆਸ ਬਣਾ ਲੈਂਦਾ ਹੈ। ਉਹ ਜੋ ਪਰਿਪੂਰਨ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਹੈ, ਜਿਸ ਦੇ ਸੰਬੰਧ ਵਿੱਚ ਗੁਰਬਾਣੀ ਦੇ ਵਿੱਚ ਬਹੁਤ ਵਿਸਥਾਰ ਪੂਰਵਕ ਦੱਸਿਆ ਗਿਆ ਹੈ, ਜਿਸ ਵਾਹਿਗੁਰੂ ਜੀ ਨੇ ਬਿਨਾਂ ਥੰਮਾਂ ਤੋਂ ਆਕਾਸ਼ ਨੂੰ ਖਿਲਾਰਿਆ ਹੋਇਆ ਹੈ, ਜਿਸ ਵਾਹਿਗੁਰੂ ਜੀ ਨੇ ਆਪਣਾ ਆਸਰਾ ਦੇ ਕੇ ਚਾਰੇ ਪਾਸੇ ਪਾਣੀ ਹੈ ਇਸ ਧਰਤੀ ਨੂੰ ਟਿਕਾਇਆ ਹੋਇਆ ਹੈ, ਧਰਤੀ ਨੂੰ ਖਿਲਾਰਿਆ ਹੋਇਆ ਹੈ, ਜਿਹੜਾ ਵਾਹਿਗੁਰੂ ਪਰਮੇਸ਼ਰ ਮਾਤਾ ਦੇ ਗਰਭ ਦੇ ਵਿੱਚ ਮਨੁੱਖ ਦੀ ਪ੍ਰਤਪਾਲਣਾ ਕਰਦਾ ਹੈ, माता के उदर में प्रतपाल करे सो क्यों मनो विसारिय मनो क्यों विसारिय एवड दाता जे अग्न में आहार पहुँचावे उसनो किह पोहे न सकी जिसनो अपनी लिव लावे अपनी लिव आपे लाए गुरमुख सदा संभालिय कह नानक एवड दाता सो क्यों मनो विसारिय। जो गुप्त रूप दे विच है जो अदृष्ट रूप दे विच है उस दे विच भरोसा करना उस दी टेक पकड़नी बहुत औखी गल है। धन गुरु रामदास महाराज जी दे वचन आउंदे हन वो कहिंदे किस ही जोर अहंकार बोलन का किस ही जोर दीबाण माया का। किसी नू बड़ा जोर हुंदा है बड़ा तान अते माण हुंदा है हंकार दे सहत बोलन दा ओ हंकार दे नाल इस तरीके दे नाल बोलदा है आम आदमी दे बोलन नू ओ चुप करा देंदा है आम आदमी दे बोलन नू ओ बंद करा देंदा है हंकार दे नाल बोल के। किसी जोर दीबाण माया का किसी नू कहिंदे दीबाण दा संसारी कोई तान हुंदा है जां फिर माया दा तान हुंदा है। सतगुरु जी कहिंदे मैं हर बिन टेक धर अवर ना काई तू करते राख मैं निमाणी है। हे वाहिगुरु जी तेरे प्यारिया नू केवल ते केवल तेरी टेक हुंदी है केवल ते केवल तेरा आसरा हुंदा है तेरा ही आधार हुंदा है। किसे माया दा किसे प्रभता दा किसे प्रभता दे मालक दा उन्हां नू टेक नहीं हुंदी उन्हां नू कोई आसरा नहीं हुंदा। धन सतगुरु श्री गुरु अर्जन देव महाराज सच्चे पातशाह जी जिन्हां ने ता जीवन इन्हां बचना दे उपर स्वयं पहरा भी दिता है क्योंकि जीवन एक सार नहीं चलता जीवन दे विच अनेक प्रकार दे उतरा अते चढ़ा आउंदे रहिंदे हन। आम बंदे दे जीवन दी की गल है बड़े बड़े अवतारां दे जीवन दे विच भी ऐसा चलदा है बड़े बड़े उतरा आउंदे हन बड़े बड़े चढ़ाव आउंदे हन। उतरा दे विच डोलदे नहीं चढ़ा दे विच हंकारी नहीं हो जांदे उन्हां दी दृष्टि सम रहिंदी है बराबर रहिंदी है। धन श्री गुरु अर्जन देव महाराज सच्चे पातशाह जी ने जगत दे विच जिहड़े परोपकार कीते हन उन्हां नू साध संगत जी ना तां जबान दे नाल ठीक ढंग दे नाल बयानिया जा सकदा है ना ही सतगुरु पातशाह महाराज जी दे परोपकारां दा मुल ही पाया जा सकदा है। किधरे श्री संतोख सर साहब जी का निर्माण जिहड़ा सैकड़े सालों तो बैठा होया जोगी सी उसनों सतगुरु पातशाह महाराज जी ने शांति दिती उसनों परम पद तक अपड़ाया। पिशौर दे एक धनी सिख ने जिसका नाम संतोख दास सी सतगुरां दे चरणां दे विच बेनती कीती सच्चे पातशाह मेरा नाम इस जगत दे विच अटल रह जावे बहुत सारा धन भेटा कीता। सतगुरु पातशाह महाराज जी ने उस दे धन नू सरोवर दे निर्माण दे विच अस्थान दे निर्माण दे विच खर्च दिता अते नाम रखिया संतोख सर साहिब। ਫਿਰ ਸਾਧ ਸੰਗਤ ਜੀ ਸ਼੍ਰੀ ਅੰਮ੍ਰਿਤ ਸਰੋਵਰ ਦਾ ਨਿਰਮਾਣ ਕਰਵਾਇਆ। ਜਿਹੜੀ ਸੇਵਾਵਾਂ ਗੁਰੂ ਰਾਮਦਾਸ ਮਹਾਰਾਜ ਜੀ ਆਰੰਭ ਕਰਵਾ ਗਏ ਸਨ ਉਹਨਾਂ ਸੇਵਾਵਾਂ ਨੂੰ ਪੂਰੀਆਂ ਕਰਵਾਇਆ। ਕਿਧਰੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪਾਦਨਾ ਕਰਵਾਈ, ਲਿਖਾਈ ਕਰਵਾਈ, ਇੱਕ ਜਗ੍ਹਾ ਤੇ ਸਾਰੀ ਬਾਣੀ ਨੂੰ ਇਕੱਤਰ ਕਰਵਾਇਆ। ਸਤਿਗੁਰੂ ਪਾਤਸ਼ਾਹ ਜੀ ਦੇ ਵੱਡੇ ਭਰਾ ਬਾਬਾ ਪ੍ਰਿਥੀ ਚੰਦ ਜੀ ਬਹੁਤ ਭਾਰੀ ਈਰਖਾ ਕਰ ਰਹੇ ਸਨ, ਕਿਉਂਕਿ ਕਹਿੰਦੇ ਮਨੁੱਖਾਂ ਦੇ ਵਿੱਚ ਦੋ ਤਰ੍ਹਾਂ ਦੇ ਮੂਲ ਔਗਣ ਹੁੰਦੇ ਹਨ, ਜਾਂ ਤਾਂ ਕੋਈ ਹੰਕਾਰੀ ਹੋ ਜਾਂਦਾ ਹੈ ਜਾਂ ਫਿਰ ਕੋਈ ਈਰਸ਼ਾਲੂ ਹੋ ਜਾਂਦਾ ਹੈ। ਇੱਕ ਔਗਣ ਕਰੀਬਨ ਕਰੀਬਨ ਸਾਰਿਆਂ ਦੇ ਵਿੱਚ ਹੁੰਦਾ ਹੈ। ਜਿਹੜੇ ਗੁਰੂ ਦੀ ਮੱਤ ਦੇ ਨਾਲ ਜੁੜ ਜਾਂਦੇ ਹਨ, ਨਾ ਤਾਂ ਜੀਵਨ ਦੇ ਵਿੱਚ ਹੰਕਾਰ ਰਹਿੰਦਾ ਹੈ, ਨਾ ਆਪ ਤੋਂ ਵੱਡਿਆਂ ਵੱਲ ਦੇਖ ਕੇ ਮਨ ਦੇ ਵਿੱਚ ਈਰਖਾ ਹੀ ਪੈਦਾ ਹੁੰਦੀ ਹੈ, ਦੋਨੋਂ ਹੀ ਔਗਣ ਨਹੀਂ ਰਹਿੰਦੇ। ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਮਹਿਮਾ ਨੂੰ ਦੇਖ ਦੇਖ ਕੇ ਬਾਬਾ ਪ੍ਰਿਥੀ ਚੰਦ ਬਹੁਤ ਭਾਰੀ ਈਰਖਾਲੂ ਹੋ ਰਹੇ ਸਨ, ਈਰਖਾ ਕਰ ਰਹੇ ਸਨ। ਇਸ ਕਰਕੇ ਜਦ ਸਾਰੇ ਪਾਸਿਆਂ ਤੋਂ ਗੱਲ ਨਾ ਬਣੀ, ਇਸ ਨੇ ਸਰਕਾਰੀ ਦਰਬਾਰੇ ਵੀ ਉਹਨਾਂ ਦੀ ਸਹਾਇਤਾ ਲੈਣ ਵਾਸਤੇ ਕੋਸ਼ਿਸ਼ ਕੀਤੀ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਅਤੇ ਹੋਰ ਬਹੁਤ ਸਾਰੇ ਨਾਮੀ ਗੁਰਸਿੱਖਾਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ ਤੂੰ ਇੰਜ ਨਾ ਕਰ। ਸੰਤ ਭਾਈ ਵੀਰ ਸਿੰਘ ਜੀ ਦੇ ਬਚਨ ਹਨ, ਉਹ ਕਹਿੰਦੇ ਇੱਕ ਵਿਰਾਸਤ ਹੁੰਦੀ ਹੈ, ਇੱਕ ਬਖਸ਼ਿਸ਼ ਹੁੰਦੀ ਹੈ। ਜਿਹੜੀ ਵਿਰਾਸਤ ਹੁੰਦੀ ਹੈ ਉਹ ਪਿਤਾ ਦੀ, ਦਾਦੇ ਦੀ, ਪੜਦਾਦੇ ਦੀ ਜਿਹੜੀ ਦਿਆ ਦਾਤ ਹੈ ਨਾ, ਉਹ ਆਪਣੇ ਆਪ ਹੀ ਅੱਗੇ ਚੱਲਦੀ ਆਉਂਦੀ ਹੈ ਆਪਣੇ ਆਪ ਹੀ। ਪਰ ਜਿਹੜੀ ਬਖਸ਼ਿਸ਼ ਹੁੰਦੀ ਹੈ ਉਹ ਪਿਤਾ ਦੇ ਪੁੱਤਰ ਨੂੰ ਨਹੀਂ ਮਿਲਦੀ, ਦਾਦੇ ਨੂੰ ਪੋਤਰੇ ਨੂੰ ਨਹੀਂ ਮਿਲਦੀ, ਇਹ ਅੱਗੇ ਤੋਂ ਅੱਗੇ ਨਹੀਂ ਚੱਲਦੀ। ਇਹ ਜਿਹੜੇ ਇਸ ਦੇ ਅਧਿਕਾਰੀ ਹੁੰਦੇ ਹਨ ਉਹਨਾਂ ਦੇ ਉੱਪਰ ਬਖਸ਼ਿਸ਼ ਹੁੰਦੀ ਹੈ, ਇਹ ਵਿਰਾਸਤ ਨਹੀਂ, ਜਿਹੜੀਆਂ ਆਤਮਕ ਬਖਸ਼ਿਸ਼ਾਂ ਹਨ। ਪਰ ਬਾਬਾ ਪ੍ਰਿਥੀ ਚੰਦ ਜੀ ਨੇ ਖਹਿੜਾ ਨਹੀਂ ਛੱਡਿਆ, ਸਰਕਾਰੀ ਦਰਬਾਰੇ ਉਹਨਾਂ ਦੀ ਸਹਾਇਤਾ ਲੈਣ ਦੀ ਕੋਸ਼ਿਸ਼ ਕੀਤੀ। ਸੁਲੱਭੀ ਖਾਨ ਵਰਗਿਆਂ ਨੂੰ ਚੜ੍ਹਾ ਕੇ ਲਿਆਂਦਾ ਗਿਆ, ਜਿਹੜਾ ਕਿ ਬਿਆਸਾ ਦੇ ਨਜ਼ਦੀਕ ਆ ਕੇ ਕੋਈ ਸਿਪਾਹੀ ਸੀ, ਜਿਸ ਦਾ ਬਹੁਤ ਸਾਰੀਆਂ ਤਨਖਾਹਾਂ ਧੰਨ ਆਦਿਕ ਇਸਨੇ ਦੇਣਾ ਸੀ, ਉਸਨੇ ਆ ਕੇ ਮੰਗ ਕੀਤੀ, ਇਸਨੇ ਨਾਂਹ ਨੁੱਕਰ ਕੀਤੀ ਅਤੇ ਸਾਧ ਸੰਗਤ ਜੀ ਉਸ ਸਿਪਾਹੀ ਨੇ ਤਲਵਾਰ ਦੇ ਨਾਲ ਸੁਲੱਭੀ ਖਾਨ ਦਾ ਜਿਹੜਾ ਸਿਰ ਸੀ ਧੜ ਦੇ ਨਾਲੋਂ ਅਲੱਗ ਕਰ ਦਿੱਤਾ। ਸੁਲੱਭੀ ਖਾਨ ਵੀ ਰਾਹ ਵਿੱਚ ਹੀ ਮਾਰਿਆ ਗਿਆ। ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਤੱਕ ਨਹੀਂ ਅੱਪੜਿਆ। ਸਤਿਗੁਰੂ ਜੀ ਨੇ ਸ਼ਬਦ ਉਚਾਰਨ ਕੀਤਾ, ਗਰੀਬੀ ਗਦਾ ਹਮਾਰੀ, ਖੰਨਾ ਸਗਲ ਰੇਨ ਸ਼ਾਰੀ, ਇਸ ਆਗੈ ਕੋ ਨਾ ਟਿਕੈ ਵੇਕਾਰੀ। ਇਹ ਨਿਮਰਤਾ, ਇਹ ਗਰੀਬੀ, ਇਹ ਨਿਰਮਾਣਤਾ, ਇਹੀ ਸਾਡਾ ਗੁਰਜ ਹੈ। ਫਿਰ ਸੁਲੀ ਖਾਨ ਵਰਗਿਆਂ ਨੂੰ ਚੜ੍ਹਾ ਕੇ ਲਿਆਂਦਾ, ਹੇਰ ਪਿੰਡ ਦੇ ਵਿੱਚ ਜਿੱਥੇ ਪ੍ਰਿਥੀ ਖਾਂ ਰਹਿ ਰਿਹਾ ਸੀ, ਪ੍ਰਿਥੀ ਚੰਦ ਰਹਿ ਰਿਹਾ ਸੀ, ਉਸ ਪਿੰਡ ਦੇ ਵਿੱਚ ਸੁਲੀ ਖਾਨ ਇਸ ਨੂੰ ਮਿਲਣ ਵਾਸਤੇ ਗਿਆ। ਪ੍ਰਿਥੀ ਚੰਦ ਨੇ ਜਿਹੜੇ ਇੱਟਾਂ ਦੇ ਆਵੇ ਸਨ ਉਹ ਦਿਖਾਉਣ ਵਾਸਤੇ ਇਸ ਨੂੰ ਲੈ ਗਿਆ। ਇਸ ਦਾ ਘੋੜਾ ਕਿਸੇ ਕਾਰਨ ਤ੍ਰਭਕ ਗਿਆ, ਜਿਹੜਾ ਕਿ ਅੱਗ ਦੇ ਆਵਿਆਂ ਦੇ ਵਿੱਚ ਜਾ ਪਿਆ। ਕਈਆਂ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕੋਈ ਪੱਤਰਿਕਾ ਲਿਖ ਕੇ ਭੇਜ ਦੇਣੀ ਚਾਹੀਦੀ ਹੈ, ਸੁਲਹੀ ਖਾਨ ਆ ਰਿਹਾ ਹੈ। ਕਿਸੇ ਨੇ ਕਿਹਾ ਦੋ ਮਨੁੱਖ ਦੋ ਬੰਦੇ ਭੇਜ ਦੇਣੇ ਚਾਹੀਦੇ ਹਨ, ਕਿਸੇ ਨੇ ਕਿਹਾ ਕੋਈ ਹੋਰ ਕੋਈ ਯਤਨ ਕਰ ਲੈਣਾ ਚਾਹੀਦਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਆਖਣ ਲੱਗੇ, ਪ੍ਰਥਮੇ ਮਤਾ ਜੇ ਪੱਤਰੀ ਚਲਾਵੋ, ਦੁਤੀਏ ਮਤਾ ਦੋਏ ਮਨੁੱਖ ਪਹੁੰਚਾਵੋ, ਤ੍ਰਿਤੀਏ ਮਤਾ ਕਿਛ ਕਰੋ ਉਪਾਇਆ, ਮੈਂ ਸਭ ਕਿਛ ਛੋੜ ਪ੍ਰਭ ਤੁਹੀ ਧਿਆਇਆ। ਵੀ ਉਸ ਗੁਰੂ ਨਾਨਕ ਸਾਹਿਬ ਉਸ ਅਕਾਲ ਪੁਰਖ ਦੇ ਅੱਗੇ ਸਾਡੀ ਅਰਦਾਸ ਹੈ, ਸਾਰੇ ਪ੍ਰਬੰਧ ਉਹ ਆਪ ਕਰੇਗਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸ਼ਬਦ ਉਚਾਰਨ ਕੀਤਾ, ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹਾਥ ਕਹੀ ਨਾ ਪਹੁੰਚੈ, ਸੁਲਹੀ ਹੋਏ ਮੂਆ ਨਾ ਪਾਕ, ਮੰਦਾ ਚਿਤਵਤ ਚਿਤਵਤ ਪਚਿਆ, ਜਿਨ ਰਚਿਆ ਤਿਨ ਦੀਨਾ ਧਾਕ, ਪੁੱਤਰ ਮੀਤ ਧਨ ਕਿਸ਼ੂ ਨਾ ਰਹਿਓ, ਸੋ ਛੋੜ ਗਿਆ ਸਭ ਭਾਈ ਸਾਕ, ਕੌਡ ਕੁਠਾਰ ਖਸਮ ਸਿਰ ਕਾਟਿਆ, ਖਿਨਮੈ ਹੋਏ ਗਇਆ ਹੈ ਖਾਕ, ਕਹੋ ਨਾਨਕ ਤਿਸ ਜਨ ਬਲਹਾਰੀ, ਜਿਨ ਜਨ ਕਾ ਕੀਨੋ ਪੂਰਨ ਵਾਕ। ਇਸ ਕਰਕੇ ਸਾਧ ਸੰਗਤ ਜੀ, ਸੁਲਹੀ ਖਾਨ ਵੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਤੀਕ ਨਹੀਂ ਅੱਪੜ ਸਕਿਆ। ਸਤਿਗੁਰੂ ਜੀ ਨੇ ਤਾ ਜੀਵਨ ਇੱਕ ਅਕਾਲ ਪੁਰਖ ਦੀ ਟੇਕ ਰੱਖੀ ਹੈ, ਹੋਰ ਕਿਸੇ ਦੀ ਨਹੀਂ। ਸਤਿਗੁਰੂ ਜੀ ਦੇ ਬਚਨ ਆਪਾਂ ਪੜ੍ਹਦੇ ਹਾਂ, ਧਰ ਜੀਅਰੇ ਇੱਕ ਟੇਕ ਤੋਂ ਲਾਹੇ ਬਿਡਾਨੀ ਆਸ, ਨਾਨਕ ਨਾਮ ਧਿਆਈਐ ਕਾਰਜ ਆਵੈ ਰਾਸ। ਇਹ ਤਾਂ ਗੱਲ ਹੈ ਸੰਸਾਰ ਦੇ ਰਾਜੇ ਮਹਾਰਾਜਿਆਂ ਦੀ ਟੇਕ ਦੀ। ਦੂਸਰੀ ਟੇਕ ਜਿਹੜੀ ਹੈ, ਮਨੁੱਖ ਕਈ ਵਾਰੀ ਦੇਵੀ ਦੇਵਤਿਆਂ ਦੀ, ਹੋਰਨਾਂ ਦੀ ਵੀ ਪਕੜ ਲੈਂਦਾ ਹੈ। ਵੱਡੀ ਗਿਣਤੀ ਦੇ ਵਿੱਚ ਐਸੇ ਲੋਕ ਹੋਇਆ ਕਰਦੇ ਹਨ ਜਿਹੜੇ ਇਸ ਦੁਬਿਧਾ ਦਾ ਸ਼ਿਕਾਰ ਹੋ ਜਾਂਦੇ ਹਨ। ਭੈਰੋ ਖੇਤਰਪਾਲ ਦੇ ਵੀ ਪੁਜਾਰੀ ਬਣ ਜਾਂਦੇ ਹਨ, ਗੁਰਦੁਆਰੇ ਵੀ ਆਈ ਜਾਂਦੇ ਹਨ, ਦੇਵੀ ਦੇਵਤਿਆਂ ਨੂੰ ਵੀ ਪੂਜੀ ਜਾਂਦੇ ਹਨ, ਗੁਰਦੁਆਰੇ ਵੀ ਮੱਥਾ ਟੇਕੀ ਜਾਂਦੇ ਹਨ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਇਸ ਸੰਬੰਧ ਦੇ ਵਿੱਚ ਬਚਨ ਕੀਤੇ ਹਨ, ਦੋਏ ਦਰਪਨ ਦੇਖੈ ਏਕ ਸਹਿ ਅਨੇਕ ਰੂਪ, ਦੋਏ ਨਾਮ ਪਾਵ ਧਰੈ ਪਹੁੰਚੈ ਨਾ ਪਾਰ ਹੈ। ਕਹਿੰਦੇ ਦੋ ਸ਼ੀਸ਼ਿਆਂ ਦੇ ਵਿੱਚ ਦੀ ਮੁੱਖ ਦੇਖੀਏ ਠੀਕ ਢੰਗ ਦੇ ਨਾਲ ਦਿਖਾਈ ਨਹੀਂ ਦਿੰਦਾ, ਦੋਵਾਂ ਬੇੜੀਆਂ ਦੇ ਵਿੱਚ ਪੈਰ ਰੱਖੀਏ ਬੰਦਾ ਪਾਰ ਨਹੀਂ ਲੰਘਦਾ। ਜਿਤਨੀ ਮਰਜ਼ੀ ਸਾਧਨਾ ਕੋਈ ਕਰ ਲਵੇ, ਜਿੰਨਾ ਚਿਰ ਤੱਕ ਇੱਕ ਦੇ ਨਾਲ ਨਹੀਂ ਨਾ ਜੁੜਦਾ, ਉਹਨਾਂ ਚਿਰ ਤੱਕ ਖੇਡ ਨਹੀਂ ਬਣੇਗੀ। ਬਹੁਤ ਸਾਰੀ ਕਮਾਈ ਅਜਾਈ ਚਲੇ ਜਾਂਦੀ ਹੈ ਜੇਕਰ ਮਨ ਦੁਆਇਤ ਦੇ ਵਿੱਚ ਹੈ, ਦੁਬਿਧਾ ਦੇ ਵਿੱਚ ਹੈ। ਦੋਏ ਦਰਪਨ ਦੇਖੈ ਏਕ ਸਹਿ ਅਨੇਕ ਰੂਪ, ਦੋਏ ਨਾਮ ਪਾਵ ਧਰੈ ਪਹੁੰਚੈ ਨਾ ਪਾਰ ਹੈ। ਦੋਏ ਭੂਪ ਤਾਕੋ ਗਾਉ ਪਰਜਾ ਨਾ ਸੁਖੀ ਹੋਤ, ਦੋਏ ਪੁਰਖਨ ਕੀ ਨਾ ਕੁਲਾ ਬਧੂ ਨਾਰ ਹੈ। ਦੋ ਰਾਜੇ ਹੋਣ ਪਰਜਾ ਸੁਖੀ ਨਹੀਂ ਵੱਸ ਸਕਦੀ, ਦੋ ਪੁਰਸ਼ ਹੋਣ ਇਸਤਰੀ ਨੂੰ ਸੁਖ ਨਹੀਂ, ਇੱਕ ਹੀ ਪੁਰਸ਼ ਚਾਹੀਦਾ ਹੈ। ਸੁਹਾਗਣ ਆਖਣ ਦੀ ਕੀ ਲੋੜ ਹੈ। ਕਹਿੰਦੇ ਇਸੇ ਤਰ੍ਹਾਂ ਖਸਮ ਛੋੜ ਦੂਜੇ ਲੱਗੇ, ਡੁੱਬੇ ਸੇਵਣ ਜਾ ਰਿਹਾ। ਡੁੱਬ ਜਾਂਦੇ ਹਨ ਸੰਸਾਰ ਸਮੁੰਦਰ ਦੇ ਵਿੱਚ ਜਿਹੜੇ ਇੱਕ ਖਸਮ ਪ੍ਰਭੂ ਪਤੀ ਨੂੰ ਛੱਡ ਕੇ ਹੋਰਨਾ ਹੋਰਨਾ ਦੀ ਟੇਕ ਪਕੜ ਲੈਂਦੇ ਹਨ। ਜਿਹੜੇ ਸਹੀ ਢੰਗ ਦੇ ਨਾਲ ਪਰਮਾਤਮਾ ਦੇ ਰਸਤੇ ਦੇ ਉੱਪਰ ਚੱਲਦੇ ਹਨ, ਫਿਰ ਉਹਨਾਂ ਦੀ ਪਰਮਾਤਮਾ ਨੂੰ ਸ਼ਰਮ ਹੁੰਦੀ ਹੈ, ਉਹਨਾਂ ਦੀ ਪਰਮਾਤਮਾ ਨੂੰ ਲਾਜ ਹੁੰਦੀ ਹੈ। कहो नानक हम नीच करमा, शरण परे की रख हो शर्मा। शरण पया होया दी शर्म हुंदी है, लाज हुंदी है। दोए भूप ताको गाँव परजा ना सुखी होत, दोए पुरखन की ना कुला बधु नार है। दोए दिशा गहे गहाए से हाथ पाँव टूटे, दुराहे दुचित होए भूल पग धार है। कदे एक कदम खब्बे पासे चले, कदे सज्जे पासे चले, किथे अपड़ेगा किते भी नहीं अपड़ेगा। दोए दिशा गहे गहाए से हाथ पाओ टूटे, एक पास्यों एक जाना खिचे, दूसरे पास्यों दूसरा जाना खिचे, इसे कशमकश दे विच ही अपने हाथ पैर तड़वा बैठदा है। दुराहे जिते दुचित होए भूल पग धार है, दोवां रस्तियां ते पैर रख के मंजिल तक नहीं अपड़ सकदा। गुरसिख होए आन देव सेव टेव गहै, सहजम डंड त्रिग जीवन संसार है। सारे सत्कार योग हन, किसी की निंदा करन वास्ते नहीं किया गया, किसी नू नीवा विखाउन वास्ते नहीं किया गया, पर यह जरूर किया गया है कि एक दी टेक रखो, एक दे उपर अगे झुको। धन श्री गुरु अर्जुन देव महाराज सच्चे पातशाह जी जिस तरीके दे नाल सानू समझा रहे हैं, आओ प्यार श्रद्धा भावना दे नाल अपनी मन बिरतियां ने एकागर करके सरवण करदिया होया एक बारी सारी संगत प्यार नाल आखो जी सतनाम श्री वाहे गुरु जी।
सतनाम श्री वाहे गुरु साहेब जी। राम कली महला पंजवां। सलोक सिखो शब्द प्यारे हो, जन्म मरण की टेक।
श्लोक दे विच सतगुरु जी फरमा रहे हैं कि हे गुरसिखो, शब्द दे नाल प्यार करन वाले हो, ये शब्द ही, ये परमात्मा दा नाम ही जन्म अते मरण दी टेक है, जन्म अते मरण दा आसरा है, सहारा है। एक तां प्रतख रूप दे विच जो जन्म है वह परमात्मा दे आसरे दे नाल, परमात्मा दे नाम दे आसरे दे नाल मिलदा है, हुंदा है, क्योंकि माता दे गर्भ दे विच प्रतपालना नाम दे आसरे दे नाल हुंदी है। मुख तले पैर उपरे वसंदो कोहथड़ै थाए, नानक सो धनी क्यों विसारियो, उधर जिसदै नाए। किवें बच गया माता दे उधर दे विच, कहिंदे परमात्मा दे नाम दी बरकत दा सदका बच गया। एक मौत दे समय भी जिन्हां दे जीवन दे विच परमात्मा दा नाम हुंदा है उन्हां नूं कोई दुख नहीं हुंदा, कोई तकलीफ नहीं हुंदी। कहिंदे जिवें हाथी फुल्लां दी माला सहज ही उतार देंदा है ना, इसे तरह अपने शरीर नूं पंज भूतक शरीर नूं सहज ही त्याग देंदे हन, कोई उन्हां नूं मुश्किल दे विच दी नहीं लंघना पैंदा। विद्वानां ने ग्रंथां दे विच जिक्र कीता है, जेकर परमात्मा दा नाम हिरदे दे विच नहीं वसिया, मौत दे समय इन्नी तकलीफ हुंदी है, इन्ना दुख हुंदा है, जिवें कहिंदे हजारां बिच्छू जिहड़े हन ना इक्को वारी बंदे नूं डंग मारन
ਬੰਦਾ ਤੜਫਦਾ ਹੈ ਨਾ, ਇੰਨੀ ਪੀੜਾ ਦੇ ਵਿੱਚ ਦੀ ਲੰਘਣਾ ਪੈਂਦਾ ਹੈ। ਪਰ ਨਾਮ ਹਿਰਦੇ ਦੇ ਵਿੱਚ ਵਸ ਗਿਆ ਹੈ ਤੇ ਫਿਰ ਕੋਈ ਤਕਲੀਫ ਨਹੀਂ ਹੁੰਦੀ, ਫਿਰ ਕੋਈ ਪੀੜਾ ਦੇ ਵਿੱਚ ਦੀ ਨਹੀਂ ਲੰਘਣਾ ਪੈਂਦਾ। ਕਹਿੰਦੇ ਜੇ ਨਾਮ ਨਹੀਂ ਨਾ ਵਸਿਆ, ਫਿਰ ਸਤਿਗੁਰਾਂ ਨੇ ਦੱਸਿਆ ਹੈ ਨਾ, ਫਿਰ ਬੰਦੇ ਦੇ ਚਿਹਰੇ ਦੇ ਉੱਪਰ ਇੱਕ ਰੰਗ ਆਉਂਦਾ ਹੈ, ਇੱਕ ਜਾਂਦਾ ਹੈ। ਹੱਥ ਮਰੋੜੇ ਤਨ ਕਪੇ ਸਿਆਹ ਹੋ ਹੋਆ ਸੇਤ, ਕਦੇ ਚਿਹਰਾ ਕਾਲਾ ਪੈ ਜਾਂਦਾ ਹੈ, ਕਦੇ ਚਿੱਟਾ ਪੈ ਜਾਂਦਾ ਹੈ, ਕਦੇ ਬੱਗਾ ਹੋ ਜਾਂਦਾ ਹੈ। ਇੱਕ ਰੰਗ ਆਉਂਦਾ ਹੈ, ਇੱਕ ਜਾਂਦਾ ਹੈ। ਜੇਕਰ ਪਰਮਾਤਮਾ ਦਾ ਨਾਮ ਨਹੀਂ ਵਸਿਆ ਤਾਂ ਬੜੀ ਔਖੀ ਮੌਤ ਹੁੰਦੀ ਹੈ। ਫਿਰ ਜਨਮ ਤੋਂ ਭਾਵ ਹੈ ਕਿ ਜਨਮ ਤੋਂ ਬਾਅਦ ਦੇ ਵਿੱਚ ਜਿਤਨਾ ਵੀ ਜੀਵਨ ਹੈ ਨਾ, ਉਸ ਦੇ ਵਿੱਚ ਵਾਹਿਗੁਰੂ ਦੇ ਪਿਆਰਿਆਂ ਨੂੰ ਨਾਮ ਦੀ ਟੇਕ ਹੁੰਦੀ ਹੈ, ਨਾਮ ਉਹਨਾਂ ਦੀ ਸਹਾਇਤਾ ਕਰਦਾ ਹੈ। ਦੁਕਾਲੰ ਪਰਨਾਸੀ ਦਿਆਲੰ ਸਰੂਪੇ ਸਦਾ ਅੰਗ ਸੰਗੇ ਅਭੰਗੰ ਵਿਭੂਤੇ। ਉਹ ਸਦਾ ਹੀ ਇਸ ਤਰ੍ਹਾਂ ਅਨੁਭਵ ਕਰਦੇ ਹਨ, ਉਹਨਾਂ ਨੂੰ ਮਹਿਸੂਸ ਹੁੰਦਾ ਹੈ, ਉਹ ਆਪਣੀਆਂ ਅੱਖਾਂ ਦੇ ਨਾਲ ਦੇਖਦੇ ਹਨ ਕਿ ਵਾਕਿਆ ਹੀ ਸਾਨੂੰ ਕੋਈ ਗੁਪਤ ਸਹਾਇਤਾ ਮਿਲ ਰਹੀ ਹੈ, ਪਰਮਾਤਮਾ ਦੀ ਸਹਾਇਤਾ ਮਿਲ ਰਹੀ ਹੈ। ਇੱਕ ਐਸੇ ਜੀਵ ਹੁੰਦੇ ਹਨ, ਮੰਗਿਆਂ ਵੀ ਕਾਰਜ ਸਿੱਧ ਨਹੀਂ ਹੁੰਦਾ, ਇੱਕ ਐਸੇ ਹੁੰਦੇ ਹਨ ਮੰਗਿਆਂ ਅਰਦਾਸ ਪੂਰੀ ਹੋ ਜਾਂਦੀ ਹੈ, ਇੱਕ ਐਸੇ ਹੁੰਦੇ ਹਨ ਜਿਨ੍ਹਾਂ ਦੇ ਅੰਦਰ ਫੁਰਨਾ ਆਉਂਦਾ ਹੈ, ਕੰਮ ਉਸੇ ਵੇਲੇ ਹੀ ਸਿੱਧ ਹੋ ਜਾਂਦਾ ਹੈ, ਰਾਸ ਹੋ ਜਾਂਦਾ ਹੈ ਫੁਰਨਾ ਆਉਂਦਿਆਂ ਸਾਰ ਹੀ। ਪਰ ਇੱਕ ਐਸੇ ਭਾਗਾਂ ਵਾਲੇ ਹੁੰਦੇ ਹਨ ਜਿਨ੍ਹਾਂ ਨੂੰ ਪਤਾ ਹੀ ਨਹੀਂ ਚੱਲਦਾ ਕਿਵੇਂ ਕੰਮ ਹੋ ਜਾਂਦੇ ਹਨ, ਸੰਸਾਰ ਦੇ ਕਿਵੇਂ ਕਾਰਜ ਰਾਸ ਹੋ ਜਾਂਦੇ ਹਨ, ਉਹਨਾਂ ਨੂੰ ਫੁਰਨਾ ਵੀ ਨਹੀਂ ਲਿਆਉਣਾ ਪੈਂਦਾ, ਸੋਚਣਾ ਵੀ ਨਹੀਂ ਪੈਂਦਾ। ਅਚਿੰਤ ਕੰਮ ਕਰੇ ਪ੍ਰਭ ਤਿਨਕੇ ਜਿਨ ਹਰ ਕਾ ਨਾਮ ਪਿਆਰਾ। ਜਿਨ੍ਹਾਂ ਨੇ ਸਾਰੀਆਂ ਚਿੰਤਾਵਾਂ ਛੱਡ ਦਿੱਤੀਆਂ, ਕੇਵਲ ਤੇ ਕੇਵਲ ਪਰਮਾਤਮਾ ਦੇ ਨਾਮ ਦੀ ਚਿੰਤਾ ਕੀਤੀ, ਪਰਮਾਤਮਾ ਦੇ ਨਾਮ ਦਾ ਜਿਨ੍ਹਾਂ ਨੇ ਚਿੰਤਨ ਕੀਤਾ, ਫਿਰ ਸਾਰੇ ਜੀਵਨ ਦੇ ਕੰਮ ਜਿਹੜੇ ਹਨ ਅਚਿੰਤ ਹੁੰਦੇ ਹਨ, ਕੋਈ ਫੁਰਨਾ ਵੀ ਨਹੀਂ ਲਿਆਉਣਾ ਪੈਂਦਾ, ਕੰਮਾਂ ਬਾਰੇ ਸੋਚਣਾ ਤੱਕ ਵੀ ਨਹੀਂ ਪੈਂਦਾ, ਉਦੋਂ ਹੀ ਪਤਾ ਚੱਲਦਾ ਹੈ ਜਦ ਹੋ ਜਾਂਦੇ ਹਨ, ਉਸ ਤੋਂ ਪਹਿਲੇ ਨਹੀਂ ਪਤਾ ਚੱਲਦਾ। ਇੱਕ ਐਸੇ ਹੁੰਦੇ ਹਨ ਪੂਰੇ ਜੀਵਨ ਦੇ ਵਿੱਚ ਪਰਮਾਤਮਾ ਦੇ ਨਾਮ ਦਾ ਆਸਰਾ ਮਿਲਿਆ ਰਹਿੰਦਾ ਹੈ, ਟੇਕ ਮਿਲੀ ਰਹਿੰਦੀ ਹੈ। ਫਿਰ ਮਰਨ ਕੀ ਟੇਕ ਤੋਂ ਭਾਵ ਹੈ ਕਿ ਮੌਤ ਤੋਂ ਬਾਅਦ ਦੇ ਵਿੱਚ ਵੀ ਪਰਮਾਤਮਾ ਦਾ ਨਾਮ ਸਹਾਇਤਾ ਕਰਦਾ ਹੈ। ਜਿਹ ਮਾਰਗ ਕੇ ਗਣੇ ਜਾਹੇ ਨਾ ਕੋਸਾ, ਹਰ ਕਾ ਨਾਮ ਉਹਾਂ ਸੰਗ ਤੋਸਾ। ਜਹ ਪੈਂਡੇ ਮਹਾ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ। ਜਹਾਂ ਪੰਥ ਤੇਰਾ ਕੋ ਨਾ ਸਿਜਾਨੋ, ਹਰ ਕਾ ਨਾਮ ਤਹਿ ਨਾਲ ਪਛਾਨੋ। ਪ੍ਰਲੋਕ ਦੇ ਵਿੱਚ ਵੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਮਝਾ ਰਹੇ ਹਨ, ਹੇ ਭਾਈ, ਟੁੱਟ ਜਾਣ ਵਾਲੇ, ਛਿੰਨ ਭੰਗਰ ਹੋ ਜਾਣ ਵਾਲੇ ਜਿਹੜੇ ਆਸਰੇ ਹਨ ਨਾ, ਉਹਨਾਂ ਦਾ ਤਿਆਗ ਕਰੋ। ਕਿਸੇ ਦਾ ਕੀ ਪਤਾ ਹੈ ਕਿਹੜੇ ਵੇਲੇ ਆਪਣਾ ਮੂੰਹ ਫੇਰ ਲਵੇ। ਇੱਕ ਗੁਰੂ ਹੀ ਹੈ, ਇੱਕ ਪਰਮਾਤਮਾ ਹੀ ਹੈ, ਇੱਕ ਪਰਮਾਤਮਾ ਦਾ ਨਾਮ ਹੀ ਹੈ ਜਿਹੜਾ ਕਦੇ ਵੀ ਮੂੰਹ ਨਹੀਂ ਫੇਰਦਾ, ਹਮੇਸ਼ਾ ਹੀ ਮਨੁੱਖ ਦੀ ਸਹਾਇਤਾ ਕਰਦਾ ਹੈ, ਹਮੇਸ਼ਾ ਹੀ ਮਨੁੱਖ ਦੇ ਅੰਗ ਸੰਗ ਰਹਿੰਦਾ ਹੈ। ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲਏ ਛਡਾਈ। ਬੰਦਿਆਂ ਦਾ ਕੋਈ ਭਰੋਸਾ ਨਹੀਂ ਕਿਹੜੇ ਵੇਲੇ ਕੋਈ ਮੂੰਹ ਫੇਰ ਲਵੇ। ਇਸ ਕਰਕੇ ਸਮਝਾਇਆ ਗਿਆ ਹੈ, ਮਾਨੁੱਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਇੱਕ ਹੈ ਭਗਵਾਨ। ਜਿਸਕੇ ਦੀਏ ਰਹੇ ਅਗਾਏ, ਬੌਰ ਨ ਤ੍ਰਿਸ਼ਨਾ ਲਾਗੇ ਆਏ। ਇਹੀ ਸ਼ਬਦ ਹੀ ਇਹ ਪਰਮਾਤਮਾ ਦਾ ਨਾਮ ਹੀ ਜਨਮ ਅਤੇ ਮਰਨ ਦੀ ਟੇਕ ਹੈ, ਜਨਮ ਅਤੇ ਮਰਨ ਦਾ ਸਹਾਰਾ ਹੈ, ਆਸਰਾ ਹੈ।
ਮੁਖ ਉਜਲ ਸਦਾ ਸੁਖੀ ਨਾਨਕ ਸਿਮਰਤ ਏਕ।
ਪਰਮਾਤਮਾ ਦੇ ਨਾਮ ਦੀ ਬਰਕਤ ਦਾ ਸਦਕਾ ਕਹਿੰਦੇ ਮੁਖ ਜਿਹੜਾ ਹੈ ਨਾ ਉਹ ਉਜਲਾ ਹੋ ਜਾਂਦਾ ਹੈ, ਮੁਖ ਦੇ ਉੱਪਰੋਂ ਸਾਰੀ ਕਾਲਖ ਲੈ ਜਾਂਦੀ ਹੈ। ਜਿਨ੍ਹਾਂ ਦੇ ਕੋਲ ਦੇਖਣ ਵਾਲੀ ਅੱਖ ਹੁੰਦੀ ਹੈ ਉਹ ਮਨੁੱਖ ਦੇ ਮੁਖ ਦੇ ਉੱਪਰ ਦੇਖ ਕੇ ਹੀ ਦੱਸ ਦਿੰਦੇ ਹਨ ਔਗਣਾਂ ਦੀ ਕਾਲਖ ਲੱਗੀ ਹੋਈ ਹੈ ਜਾਂ ਫਿਰ ਪਰਮਾਤਮਾ ਦੇ ਨਾਮ ਦਾ ਭਾਗ ਲਿਖਿਆ ਹੋਇਆ ਹੈ। ਦੇਖਦਿਆਂ ਸਾਰੀ ਸੰਤ ਅਤਰ ਸਿੰਘ ਜੀ ਕਿਧਰੇ ਵਿਚਰ ਰਹੇ ਸਨ ਇੱਕ ਇਲਾਕੇ ਦੇ ਵਿੱਚ ਦੀ, ਕਹਿੰਦੇ ਇੱਕ ਧੋਬੀ ਕੱਪੜੇ ਧੋ ਰਿਹਾ ਸੀ, ਉਸ ਦੇ ਨਜ਼ਦੀਕ ਗਏ, ਆਖਣ ਲੱਗੇ ਗੁਰਮੁਖਾ ਕੀ ਐਵੇਂ ਲੋਕਾਂ ਦੀ ਮੈਲ ਧੋਂਦਾ ਰਹਿੰਦਾ ਹੈ, ਤੇਰੇ ਮਸਤਕ ਦੇ ਉੱਪਰ ਤਾਂ ਪਰਮਾਤਮਾ ਦੇ ਨਾਮ ਦਾ ਭਾਗ ਲਿਖਿਆ ਹੋਇਆ ਹੈ, ਚੱਲ ਪਰਮਾਤਮਾ ਦੇ ਨਾਮ ਦੀ ਕਮਾਈ ਕਰ, ਸੇਵਾ ਸਿਮਰਨ ਕਰ। ਆਖਣ ਲੱਗੇ ਮਹਾਂਪੁਰਸ਼ੋ ਇਹ ਜਿਹੜੇ ਕੱਪੜੇ ਮੈਂ ਲੋਕਾਂ ਦੇ ਲਿਆਂਦੇ ਹਨ ਉਹ ਦੇ ਆਵਾਂ। ਆਖਣ ਲੱਗੇ ਦੇ ਆ ਪਰ ਮੁੜ ਕੇ ਨਾ ਲਿਆਵੇਂ, ਭਗਤੀ ਕਰ, ਤੇਰੇ ਮਸਤਕ ਦੇ ਉੱਪਰ ਭਗਤੀ ਦਾ ਭਾਗ ਲਿਖਿਆ ਹੋਇਆ ਹੈ। ਜਿਹੜੇ ਔਗਣ ਹੁੰਦੇ ਹਨ ਨਾ ਕਾਮ ਕ੍ਰੋਧ ਲੋਭ ਮੋਹ ਹੰਕਾਰ, ਉਹ ਵੀ ਬੰਦੇ ਦੇ ਮੁੱਖ ਮਸਤਕ ਦੇ ਉੱਪਰ ਹੀ ਲਿਖੇ ਹੋਏ ਹੁੰਦੇ ਹਨ, ਮੱਥੇ ਦੇ ਉੱਪਰ ਹੀ ਲਿਖੇ ਹੋਏ ਹੁੰਦੇ ਹਨ, ਦੇਖਣ ਵਾਲੇ ਝੱਟ ਦੇਖ ਲੈਂਦੇ ਹਨ। ਉਜਲੇ ਤੋਂ ਭਾਵ ਹੈ ਕਿ ਜਿਹੜੇ ਔਗਣ ਹਨ ਨਾ ਉਹਨਾਂ ਦੀ ਕਾਲਖ ਲੱਥ ਜਾਂਦੀ ਹੈ, ਮੁੱਖ ਚਿੱਟਾ ਹੋ ਜਾਂਦਾ ਹੈ, ਭਾਵ ਔਗਣਾਂ ਤੋਂ ਰਹਿਤ ਹੋ ਜਾਂਦਾ ਹੈ। ਜਿੰਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁੱਖ ਉਜਲੇ ਕੇਤੀ ਛੁੱਟੀ ਨਾਲ। ਮੁੱਖ ਉਜਲ ਸਦਾ ਸੁਖੀ, ਕਹਿੰਦੇ ਪਰਮਾਤਮਾ ਦੇ ਨਾਮ ਦੀ ਬਰਕਤ ਦਾ ਸਦਕਾ ਸਾਰੀਆਂ ਮੈਲਾਂ ਧੁੱਪ ਜਾਂਦੀਆਂ ਹਨ, ਸਾਰੇ ਔਗਣ ਧੁੱਪ ਜਾਂਦੇ ਹਨ ਪਰਮਾਤਮਾ ਦਾ ਨਾਮ ਜਪ ਜਪ ਕੇ ਜਪ ਜਪ ਕੇ। ਸਦੀਵ ਕਾਲ ਵਾਸਤੇ ਜੀਵਨ ਦੇ ਵਿੱਚ ਸੁੱਖ ਆ ਜਾਂਦਾ ਹੈ ਜਿਹੜੇ ਕਹਿੰਦੇ ਇੱਕ ਪਰਮਾਤਮਾ ਦਾ ਨਾਮ ਸਿਮਰਦੇ ਹਨ।
ਮਨ ਤਨ ਰਾਤਾ ਰਾਮ ਪਿਆਰੇ, ਹਰ ਪ੍ਰੇਮ ਭਗਤ ਬਣ ਆਈ ਸੰਤੋ।
ਮਨ ਪਰਮਾਤਮਾ ਦੇ ਨਾਮ ਦੇ ਨਾਲ ਲਗਰੰਗਿਆ ਜਾਂਦਾ ਹੈ ਕਿਉਂਕਿ ਮਨੁੱਖ ਮਨ ਦੀ ਜਿਹੜੀ ਸੋਚ ਹੈ ਉਸ ਦੇ ਵਿੱਚ ਪਰਮਾਤਮਾ ਦਾ ਨਾਮ ਟਿਕ ਜਾਂਦਾ ਹੈ, ਕਿਉਂਕਿ ਕਹਿੰਦੇ ਮਨੁੱਖ ਦੇ ਮਨ ਦੇ ਵਿੱਚ ਜਿਹੜਾ ਆਮ ਮਨੁੱਖ ਹੈ ਨਾ ਤਿੰਨ ਗੱਲਾਂ ਇਸ ਨੂੰ ਹਮੇਸ਼ਾ ਪ੍ਰਭਾਵਿਤ ਕਰਦੀਆਂ ਰਹਿੰਦੀਆਂ ਹਨ, ਕਿਸੇ ਨੂੰ ਕੋਈ, ਕਿਸੇ ਨੂੰ ਕੋਈ। ਮਨੁੱਖ ਦਾ ਮਨ ਹੰਕਾਰ ਦੀ ਪਰਿਕਰਮਾ ਕਰਦਾ ਰਹਿੰਦਾ ਹੈ, ਮਨੁੱਖ ਹਰ ਵਕਤ ਵਾਸ਼ਨਾ ਬਾਰੇ ਸੋਚਦਾ ਰਹਿੰਦਾ ਹੈ, ਮਨੁੱਖ ਹਰ ਵਕਤ ਲੋਭ ਬਾਰੇ ਸੋਚਦਾ ਰਹਿੰਦਾ ਹੈ, ਲਾਲਚ ਦੇ ਸੰਬੰਧ ਦੇ ਵਿੱਚ ਸੋਚਦਾ ਰਹਿੰਦਾ ਹੈ, ਮੇਰੇ ਹੰਕਾਰ ਦੀ ਪੂਰਤੀ ਕਿਵੇਂ ਹੋਵੇ, ਮੇਰੇ ਲੋਭ ਦੀ ਪੂਰਤੀ ਕਿਵੇਂ ਹੋਵੇ, ਮੇਰੀ ਵਾਸ਼ਨਾ ਦੀ ਪੂਰਤੀ ਕਿਵੇਂ ਹੋਵੇ। ਪਰ ਕਹਿੰਦੇ ਜਿਹੜੇ ਪਰਮਾਤਮਾ ਦਾ ਨਾਮ ਜਪਦੇ ਹਨ ਉਹਨਾਂ ਦੇ ਅੰਦਰ, ਉਹਨਾਂ ਦੇ ਮਨ ਦੇ ਵਿੱਚ, ਉਹਨਾਂ ਦੀ ਸੋਚ ਮੰਡਲ ਦੇ ਵਿੱਚ ਕੇਵਲ ਤੇ ਕੇਵਲ ਪਰਮਾਤਮਾ ਦਾ ਨਾਮ ਟਿਕ ਜਾਂਦਾ ਹੈ। ਹਮੇਸ਼ਾ ਪਰਮਾਤਮਾ ਦੇ ਨਾਮ ਦਾ ਚਿੰਤਨ ਕਰਦੇ ਹਨ। ਤਨ ਤੋਂ ਭਾਵ ਹੈ ਕਿ ਜਿਹੜੇ ਸਰੀਰ ਦੇ ਕਰਮ ਹਨ ਉਹ ਵੀ ਪਵਿੱਤਰ ਹੋ ਜਾਂਦੇ ਹਨ, ਉਹਨਾਂ ਦੇ ਵਿੱਚ ਚੋਰੀ ਜਾਰੀ ਹੇਰਾ ਫੇਰੀ ਠੱਗੀ ਬੇਈਮਾਨੀ ਚੁਗਲੀ ਆਦਿਕ ਨਹੀਂ ਰਹਿ ਜਾਂਦੇ, ਉਹ ਵੀ ਹਮੇਸ਼ਾ ਉਹਨਾਂ ਦੇ ਕਰਮ ਪਵਿੱਤਰ ਹੋ ਜਾਂਦੇ ਹਨ। ਸਾਧ ਨਾਮ ਨਿਰਮਲਤਾ ਕੇ ਕਰਮ, ਪ੍ਰੇਮਾ ਭਗਤੀ ਗੁਰਮੁਖਾਂ ਦੇ ਜੀਵਨ ਦੇ ਵਿੱਚ ਸਤਿਗੁਰੂ ਜੀ ਸੰਤਾਂ ਨੂੰ ਸੰਬੋਧਨ ਕਰਕੇ ਆਖ ਰਹੇ ਹਨ, ਹੇ ਸੰਤ ਜਨੋ, ਹੇ ਪਰਮਾਰਥ ਦੇ ਰਸਤੇ ਦੇ ਉੱਪਰ ਚੱਲਣ ਵਾਲੇ ਗੁਰਮੁਖੋ, ਉਹਨਾਂ ਦੇ ਅੰਦਰ ਫਿਰ ਪ੍ਰੇਮਾ ਭਗਤੀ ਆ ਜਾਂਦੀ ਹੈ।
ਸਤਿਗੁਰ ਖੇਪ ਨਿਵਾਹੀ ਸੰਤੋ,
ਗੁਰੂ ਜੀ ਸਾਰੀ ਖੇਪ ਸਾਰੀ ਭਗਤੀ ਦਾ ਫਿਰ ਉਹਨਾਂ ਨੂੰ ਫਲ ਦਿਵਾ ਦਿੰਦੇ ਹਨ, ਮਿਲ ਜਾਂਦਾ ਹੈ। ਜਦ ਇੱਕ ਸਤਿਗੁਰ ਦੇ ਚਰਨਾਂ ਦੇ ਨਾਲ ਕੋਈ ਜੁੜ ਜਾਵੇ, ਪਰਮਾਤਮਾ ਦੇ ਚਰਨਾਂ ਦੇ ਨਾਲ ਕੋਈ ਜੁੜ ਜਾਵੇ, ਵਰਨਾ ਜੇਕਰ ਦੁਚਿੱਤੀ ਦੇ ਵਿੱਚ ਹੈ, ਹੋਰਨਾਂ ਦੀ ਟੇਕ ਪਕੜ ਕੇ ਰੱਖਦਾ ਹੈ, ਫਿਰ ਕਹਿੰਦੇ ਕਮਾਈ ਜਿਹੜੀ ਹੈ ਨਾ ਵਿੱਚੋਂ ਵਿਅਰਥ ਜਾਂਦੀ ਰਹਿੰਦੀ ਹੈ। ਘਾਲਣਾ ਬੜੀ, ਸਾਧਨਾ ਬੜੀ, ਪਰ ਜੇਕਰ ਬੰਦਾ ਹੋਰਨਾਂ ਨੂੰ ਮੱਥੇ ਟੇਕੇ, ਫਿਰ ਸਾਧਨਾ ਸਫਲ ਨਹੀਂ ਹੁੰਦੀ। ਇੱਕ ਦੀ ਟੇਕ ਹੈ, ਫਿਰ ਖੇਪ ਜਿਹੜੀ ਹੈ ਨਾ ਕਹਿੰਦੇ ਸਾਰੀ ਅੱਪੜ ਜਾਂਦੀ ਹੈ ਸੱਚੇ ਘਰ ਤੱਕ।
ਹਰ ਨਾਮ ਲਾਹਾ ਦਾਸ ਕੋ ਦੀਆ, ਸਗਲੀ ਤ੍ਰਿਸ਼ਨ ਉਲਾਹੀ ਸੰਤੋ।
ਸੰਤ ਜਨੋ, ਵਾਹਿਗੁਰੂ ਆਪਣੇ ਪਿਆਰਿਆਂ ਨੂੰ ਨਾਮ ਦਾ ਲਾਹਾ ਦਿੰਦਾ ਹੈ, ਉਹ ਨਾਮ ਦਾ ਧਨ ਇਕੱਤਰ ਕਰਦੇ ਰਹਿੰਦੇ ਹਨ। ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇਹ ਨਾਮ ਧਨ ਸੱਚਾ ਧਨ ਇਕੱਠਾ ਹੁੰਦਾ ਰਹਿੰਦਾ ਹੈ। ਗੁਰਮੁਖ ਲਾਹ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀਓ। ਅਤੇ ਕਹਿੰਦੇ ਸਾਰੀ ਤ੍ਰਿਸ਼ਨਾ ਜਿਹੜੀ ਹੈ ਨਾ ਉਹਨਾਂ ਦੀ ਫਿਰ ਪਰਮਾਤਮਾ ਲਾਹ ਦਿੰਦੇ ਹਨ, ਉਹਨਾਂ ਦਾ ਜੀਵਨ ਤ੍ਰਿਸ਼ਨਾਲੂ ਨਹੀਂ ਰਹਿ ਜਾਂਦਾ ਨਾਮ ਜਪਣ ਵਾਲਿਆਂ ਦਾ। ਨਿਸ਼ਾਨੀ ਇਹ ਹੈ ਕਿ ਜਥਾ ਲਾਭ ਤਥਾ ਸੰਤੁਸ਼ਟ ਹੋ ਜਾਂਦੇ ਹਨ। ਸਤਿਗੁਰਾਂ ਨੇ ਗੁਰਬਾਣੀ ਦੇ ਅੰਦਰ ਜਿਵੇਂ ਦੱਸਿਆ ਹੈ, ਤ੍ਰਿਸ਼ਨਾ ਵਿਰਲੇ ਹੀ ਕੀ ਬੁੱਝੀ ਹੈ। ਕਹਿੰਦੇ ਕਿਸ ਦੀ ਬੁੱਝਦੀ ਹੈ? ਕੋਟ ਜੋਰੇ ਲੱਖ ਕਰੋਰੇ ਮਨ ਨਾ ਹੋਰੇ, ਪਰੇ ਪਰੀ ਹੀ ਕੋ ਲੁੱਝੀ ਹੈ। ਹੋਰ ਚਾਹੀਦਾ ਹੈ। ਕਦੇ ਨਹੀਂ ਆਖਦਾ ਕਿ ਮਾਲਕ ਤੇਰਾ ਸ਼ੁਕਰ ਹੈ, ਬਹੁਤ ਕੁਝ ਦੇ ਦਿੱਤਾ, ਹੁਣ ਨਾਮ ਦੇ ਨਾਲ ਜੋੜ। ਨਹੀਂ, ਹਜੇ ਹੋਰ ਧਨ ਚਾਹੀਦਾ ਹੈ। ਜਿਵੇਂ ਸੰਪਰਦਾਇ ਮਹਾਂਪੁਰਸ਼ ਇੱਕ ਗਾਥਾ ਦਾ ਜ਼ਿਕਰ ਕਰਦੇ ਹਨ, ਕਿਸੇ ਨੇ ਆਪਣੇ ਇਸ਼ਟ ਦੀ ਸਾਧਨਾ ਕਰਕੇ ਪ੍ਰਸੰਨ ਕਰ ਲਿਆ, ਆਖਣ ਲੱਗੇ ਇਹ ਚਾਰ ਵੱਟੀਆਂ ਲੈ ਲਓ, ਜੇਕਰ ਮਨ ਦੇ ਵਿੱਚ ਕੋਈ ਮੰਗ ਹੋਵੇ ਥੋੜ੍ਹੀ ਦੂਰ ਜਾ ਕੇ ਇੱਕ ਵੱਟੀ ਨੂੰ ਜਗਾ ਦੇਵੀਂ, ਧਨ ਮਿਲ ਜਾਵੇਗਾ, ਗੁਜ਼ਾਰਾ ਕਰ ਲਵੀ, ਫਿਰ ਪਰਮਾਤਮਾ ਦਾ ਨਾਮ ਜਪਣ ਲੱਗ ਪਵੀ। ਜੇ ਹੋਰ ਤ੍ਰਿਸ਼ਨਾ ਹੋਵੇ ਦੂਸਰੀ ਵੱਟੀ ਜਗਾ ਦੇਵੀ, ਸੋਨਾ ਮਿਲ ਜਾਵੇਗਾ। ਜੇ ਫਿਰ ਵੀ ਨਾ ਬੁਝੇ ਤੀਸਰੀ ਜਗਾ ਦੇਵੀ, ਹੀਰੇ ਮਿਲ ਜਾਣਗੇ, ਪਰ ਚੌਥੀ ਨਾ ਜਗਾਵੀ। ਕਹਿੰਦੇ ਤ੍ਰਿਸ਼ਨਾ ਦੇ ਅਧੀਨ ਹੋ ਕੇ ਪਹਿਲੀ ਜਗਾਈ, ਫਿਰ ਦੂਸਰੀ ਜਗਾਈ, ਫਿਰ ਤੀਸਰੀ ਜਗਾਈ, ਆਖਣ ਲੱਗਾ ਤਿੰਨਾਂ ਤੋਂ ਇੰਨਾ ਕੁਝ ਮਿਲ ਗਿਆ ਹੈ, ਚਲੋ ਚੌਥੀ ਵੀ ਜਗਾ ਕੇ ਵੇਖ ਲੈਂਦੇ ਹਾਂ। ਕਹਿੰਦੇ ਜਦ ਜਗਾਈ, ਇੱਕ ਵਿਅਕਤੀ ਨੇ ਸ਼ਤੀਰ ਦੇ ਹੇਠਾਂ ਆਪਣਾ ਸਿਰ ਦਿੱਤਾ ਹੋਇਆ ਸੀ, ਆਖਣ ਲੱਗਾ ਤੂੰ ਆਪਣਾ ਸਿਰ ਇਸ ਸ਼ਤੀਰ ਦੇ ਹੇਠਾਂ ਦੇ, ਫਿਰ ਮੈਂ ਤੈਨੂੰ ਦੱਸਾਂਗਾ ਵੀ ਧਨ ਕਿੱਥੇ ਹੈ। ਜਦ ਦਿੱਤਾ, ਆਖਣ ਲੱਗੇ ਹੁਣ ਤੇਰੇ ਤੋਂ ਵੀ ਵੱਡਾ ਕੋਈ ਤ੍ਰਿਸ਼ਨਾਲੂ ਆਵੇਗਾ ਨਾ, ਫਿਰ ਤੈਨੂੰ ਇਸ ਸ਼ਤੀਰ ਦੇ ਹੇਠੋਂ ਤੋਂ ਕੱਢੇਗਾ। ਕਹਿਣ ਤੋਂ ਮੁਰਾਦ ਬੰਦੇ ਦੇ ਅੰਦਰ ਕੋਈ ਰਾਜੀ ਨਹੀਂ ਆਉਂਦਾ, ਬੰਦਾ ਰੱਜਦਾ ਹੀ ਨਹੀਂ ਜਿੰਨਾ ਕੁਝ ਮਰਜ਼ੀ ਮਿਲ ਜਾਵੇ। ਸਹਿਸ ਖਟੇ ਲੱਖ ਕੋਠ ਧਾਵੈ, ਤ੍ਰਿਪਤ ਨਾ ਆਵੇ ਮਾਇਆ ਪਾਛੈ ਪਾਵੇ। ਪਰ ਕਹਿੰਦੇ ਵਾਕਿਆ ਜਿਹੜੇ ਨਿਸ਼ਕਾਮ ਭਾਵਨਾ ਦੇ ਨਾਲ ਪਰਮਾਤਮਾ ਦਾ ਨਾਮ ਜਪਦੇ ਹਨ, ਕਮਾਈ ਕਰਦੇ ਹਨ, ਉਹਨਾਂ ਦੀ ਤ੍ਰਿਸ਼ਨਾ ਬੁੱਝ ਜਾਂਦੀ ਹੈ।
ਖੋਜਤ ਲਾਲ ਇੱਕ ਪਾਇਆ, ਹਰ ਕੀਮਤ ਕਹਿਣ ਨਾ ਜਾਈ ਸੰਤੋ।
ਕਹਿੰਦੇ ਜਦ ਖੋਜ ਕੀਤੀ ਆਪਣੇ ਅੰਦਰ ਨੂੰ, ਆਪਣੇ ਆਪੇ ਨੂੰ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾਹੇ, ਕਹਿੰਦੇ ਬਾਹਰ ਖੋਜ ਕੀਤੀ ਬਹੁਤ ਸਾਰੇ ਪਰ ਪੱਲੇ ਕੁਝ ਨਹੀਂ ਪਿਆ, ਭੁੱਖੇ ਦਾ ਭੁੱਖਾ ਹੀ ਰਿਹਾ। ਜਦ ਕਿਸੇ ਭਾਗਾਂ ਵਾਲੇ ਨੇ ਆਪਣੇ ਅੰਦਰੋਂ ਖੋਜ ਕਰਨੀ ਆਰੰਭ ਕੀਤੀ, ਫਿਰ ਕਹਿੰਦੇ ਕੀਮਤੀ ਲਾਲ ਜਿਹੜਾ ਹੈ ਨਾ ਉਹ ਲੱਭ ਪਿਆ, ਗੁਜੜਾ ਲੱਦਮ ਲਾਲ ਮੱਥੇ ਹੀ ਪ੍ਰਗਟ ਥਿਆ। ਉਹ ਫਿਰ ਕਹਿੰਦੇ ਜਦ ਲੱਭ ਪਿਆ ਨਾ, ਜਿਸ ਦੀ ਕੀਮਤ ਕਹੀ ਨਹੀਂ ਜਾ ਸਕਦੀ, ਜਿਹੜਾ ਮੁੱਲ ਦੇ ਨਾਲ ਨਹੀਂ ਮਿਲਦਾ।
ਚਰਨ ਕਮਲ ਸੋ ਲਾਗੋ ਧਿਆਨਾ, ਸਾਚੈ ਦਰਸ ਸਮਾਈ ਸੰਤੋ।
ਧਿਆਨ ਵਾਹਿਗੁਰੂ ਜੀ ਦੇ ਨਾਮ ਰੂਪੀ ਚਰਨ ਕਮਲਾਂ ਦੇ ਨਾਲ ਲੱਗਾ ਰਹਿੰਦਾ ਹੈ, ਉਹ ਸੱਚੇ ਦਰਸ਼ਨਾਂ ਦੇ ਵਿੱਚ ਹਮੇਸ਼ਾ ਸਮਾਏ ਰਹਿੰਦੇ ਹਨ।
ਗੁਣ ਗਾਵਤ ਗਾਵਤ ਭਈ ਨਿਹਾਲਾ, ਹਰ ਸਿਮਰਤ ਤ੍ਰਿਪਤ ਗਾਈ ਸੰਤੋ।
ਪਰਮਾਤਮਾ ਦੇ ਗੁਣ ਗਾਉਣੇ, ਕੋਈ ਪਰਮਾਤਮਾ ਦੀ ਕੀਮਤ ਪਾਉਣੀ ਨਹੀਂ ਹੋਇਆ ਕਰਦੀ, ਪਰ ਫਿਰ ਵੀ ਗੁਣ ਗਾਉਂਦਿਆਂ 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 ਲੱਗਿਆ ਹੋਇਆਂ ਦੀ ਮਾਲਕ ਨੂੰ ਸ਼ਰਮ ਹੁੰਦੀ ਹੈ। ਸੰਤ ਭਾਈ ਵੀਰ ਸਿੰਘ ਜੀ ਦੇ ਬਚਨ ਹਨ, ਜਿਹੜੇ ਲੱਗ ਪੈਂਦੇ ਹਨ ਪਰਮਾਤਮਾ ਦਾ ਨਾਮ ਸਿਮਰਨ ਕਰਨ, ਇੱਕ ਦਿਨ ਪਰਮਾਤਮਾ ਨੂੰ ਉਹਨਾਂ ਦੀ ਸ਼ਰਮ ਪੈ ਜਾਂਦੀ ਹੈ, ਲਾਜ ਹੁੰਦੀ ਹੈ, ਨਿਹਾਲ ਹੋ ਜਾਂਦੇ ਹਨ। ਸਿਮਰਨ ਕਰਕੇ ਕਹਿੰਦੇ ਫਿਰ ਤ੍ਰਿਪਤੀ ਆ ਜਾਂਦੀ ਹੈ, ਰਜੀਵਾਂ ਆ ਜਾਂਦਾ ਹੈ।
ਆਤਮ ਰਾਮ ਰਵਿਆ ਸਭ ਅੰਤਰ, ਕਤ ਆਵੈ ਕਤ ਜਾਈ ਸੰਤੋ।
ਪਰਮੇਸ਼ਰ ਆਤਮ ਰਾਮ ਸਾਰਿਆਂ ਦੇ ਵਿੱਚ ਹੀ ਕਹਿੰਦੇ ਫਿਰ ਵਸਦਾ ਹੋਇਆ ਦਿਖਾਈ ਦਿੰਦਾ ਹੈ, ਕੌਣ ਆਉਂਦਾ ਹੈ ਕੌਣ ਜਾਂਦਾ ਹੈ, ਆਉਣ ਜਾਣ ਦੀ ਸਾਰੀ ਖੇਡ ਜਿਹੜੀ ਹੈ ਉਹ ਫਿਰ ਮੁੱਕ ਜਾਂਦੀ ਹੈ। ਗੁਰਮੁਖਾਂ ਨੂੰ ਜੜ ਦੇ ਵਿੱਚੋਂ, ਚੇਤਨ ਦੇ ਵਿੱਚੋਂ, ਸਾਰਿਆਂ ਦੇ ਵਿੱਚ ਪਰਮਾਤਮਾ ਦਿਖਾਈ ਦਿੰਦਾ ਹੈ, ਸਾਰਿਆਂ ਦੇ ਵਿੱਚੋਂ ਪਰਮਾਤਮਾ ਸੁਣਾਈ ਦਿੰਦਾ ਹੈ। ਦਿਖਾਈ ਵੀ ਦੇਣ ਲੱਗ ਪੈਂਦਾ ਹੈ, ਸੁਣਾਈ ਵੀ ਦੇਣ ਲੱਗ ਪੈਂਦਾ ਹੈ। ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੋ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ।
ਆਦ ਜੁਗਾਦੀ ਹੈ ਭੀ ਹੋਸੇ, ਸਭ ਜੀਆਂ ਕਾ ਸੁਖਦਾਈ ਸੰਤੋ।
ਪਰਮੇਸ਼ਰ ਜੋ ਆਦ ਦੇ ਵਿੱਚ ਮੌਜੂਦ ਸੀ, ਜੁਗਾਂ ਦੇ ਮੁੱਢ ਦੇ ਵਿੱਚ ਵੀ ਮੌਜੂਦ ਸੀ, ਹੁਣ ਵੀ ਮੌਜੂਦ ਹੈ, ਸਾਰੇ ਜੀਵਾਂ ਨੂੰ ਸੁਖ ਦੇਣ ਵਾਲਾ ਹੈ। ਹੇ ਸੰਤ ਜਨੋ,
ਆਪ ਬੇਅੰਤ ਅੰਤ ਨਹੀਂ ਪਾਈਐ, ਪੂਰ ਰਹਿਆ ਸਭ ਠਾਈ ਸੰਤੋ।
ਪਰਮੇਸ਼ਰ ਬੇਅੰਤ ਹੈ, ਉਸਦਾ ਅੰਤ ਨਹੀਂ ਪਾਇਆ ਜਾ ਸਕਦਾ, ਉਸ ਦੇ ਵਿੱਚ ਸਮਾਇਆ ਜਾ ਸਕਦਾ ਹੈ, ਉਸਦਾ ਆਨੰਦ ਮਾਣਿਆ ਜਾ ਸਕਦਾ ਹੈ। ਜੋ ਵਾਹਿਗੁਰੂ ਪਰਮੇਸ਼ਰ ਸਾਰਿਆਂ ਦੇ ਵਿੱਚ ਵਿਆਪਕ ਹੈ, ਪੂਰਿਆ ਹੋਇਆ ਹੈ। ਹੇ ਸੰਤ ਜਨੋ,
ਨੀਤ ਸਾਜਨ ਮਾਲ ਜੋਬਣ, ਸੁਤ ਹਰ ਨਾਨਕ ਬਾਪ ਮੇਰੀ ਮਾਈ ਸੰਤੋ।
ਜਦ ਬ੍ਰਹਮ ਦ੍ਰਿਸ਼ਟੀ ਹੋ ਜਾਂਦੀ ਹੈ, ਫਿਰ ਮਿੱਤਰਾਂ ਵਿੱਚ, ਸੱਜਣਾਂ ਵਿੱਚ, ਧਨ ਵਿੱਚ, ਜੋਬਨ ਦੇ ਵਿੱਚ, ਪੁੱਤਰਾਂ ਦੇ ਵਿੱਚ, ਬਾਪ ਦੇ ਵਿੱਚ, ਮਾਤਾ ਦੇ ਵਿੱਚ, ਸਾਰਿਆਂ ਦੇ ਵਿੱਚ ਹੀ ਉਹ ਪਰਮਾਤਮਾ ਦਿਖਾਈ ਦਿੰਦਾ ਹੈ। ਪਤਾ ਚੱਲ ਜਾਂਦਾ ਹੈ ਕਿ ਸਾਰੇ ਪਰਮਾਤਮਾ ਨੇ ਮੇਰੀ ਸਹਾਇਤਾ ਵਾਸਤੇ ਹੀ ਪੈਦਾ ਕੀਤੇ ਹਨ। ਜਿਹ ਪ੍ਰਸਾਦ ਹਸਤ ਕਰ ਚੱਲੈ, ਜਿਹ ਪ੍ਰਸਾਦ ਤੁਧ ਬਨਤਾ ਔਰ ਮੀਤਾ, ਤਿਸ ਠਾਕੁਰ ਕੋ ਰੱਖ ਲਿਹੋ ਚੀਤਾ। ਜਿਹ ਪ੍ਰਸਾਦ ਹਸਤ ਅਸਵ ਹਸਤ ਅਸਵਾਰੀ, ਮਨ ਤਿਸ ਪ੍ਰਭ ਕੋ ਕਬਹੂ ਨਾ ਵਿਸਾਰੀ। ਬਹੁਤ ਸਾਰੇ ਐਸੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਵਿੱਚ ਸਤਿਗੁਰੂ ਜੀ ਨੇ ਪ੍ਰਮਾਣ ਦਿੱਤੇ ਹਨ ਕਿ ਜਿਸ ਵਾਹਿਗੁਰੂ ਪਰਮੇਸ਼ਰ ਨੇ ਤੈਨੂੰ ਮਾਤਾ ਦਿੱਤੇ, ਪਿਤਾ ਦਿੱਤੇ, ਸੱਜਣ ਦਿੱਤੇ, ਮਿੱਤਰ ਦਿੱਤੇ, ਇਹ ਸਾਰੇ ਤੇਰੀ ਸਹਾਇਤਾ ਵਾਸਤੇ ਹੀ ਹਨ। ਜਦ ਦ੍ਰਿਸ਼ਟੀ ਬਦਲ ਜਾਂਦੀ ਹੈ, ਫਿਰ ਦੁਨੀਆ ਬਦਲ ਜਾਂਦੀ ਹੈ। ਦ੍ਰਿਸ਼ਟੀ ਨੀਵੀਂ ਹੋਵੇ, ਬੰਦੇ ਨੂੰ ਆਪਣੇ ਜਿਹੜੇ ਸੱਜਣ ਹਨ ਉਹ ਵੀ ਦੁਸ਼ਮਣ ਦਿਖਾਈ ਦਿੰਦੇ ਹਨ, ਪਰ ਦ੍ਰਿਸ਼ਟੀ ਚੰਗੀ ਬਣ ਜਾਵੇ ਫਿਰ ਜਿਹੜੇ ਦੁਸ਼ਮਣ ਹਨ ਉਹ ਵੀ ਸੱਜਣ ਦਿਖਾਈ ਦੇਣ ਲੱਗ ਪੈਂਦੇ ਹਨ। ਫਿਰ ਕਹਿ ਦਿੱਤਾ ਹੈ ਗੁਰਮੁਖਾਂ ਨੇ ਕਿ ਐ ਮੇਰੀ ਨਿੰਦਿਆ ਕਰਨ ਵਾਲਿਓ ਰੱਜ ਰੱਜ ਕੇ ਮੇਰੀ ਨਿੰਦਿਆ ਕਰੋ, ਕਿਉਂਕਿ ਤੁਸੀਂ ਨਿੰਦਿਆ ਕਰਦੇ ਹੋ ਮੈਨੂੰ ਆਪਣੇ ਔਗਣਾਂ ਦੇ ਵਿੱਚ ਸੁਧਾਰ ਕਰਨ ਦਾ ਮੌਕਾ ਮਿਲਦਾ ਹੈ। ਨਿੰਦੋ ਨਿੰਦੋ ਮੋਕੋ ਲੋਕ ਨਿੰਦੋ, ਨਿੰਦਾ ਜਨ ਕਹੋ ਖਰੀ ਪਿਆਰੀ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਮੂਲ ਰੂਪ ਦੇ ਵਿੱਚ ਪਰਿਵਾਰ ਦੀ, ਧਨ ਦੀ, ਪ੍ਰਭਤਾ ਦੀ, ਰਾਜਿਆਂ ਮਹਾਰਾਜਿਆਂ ਦੀ, ਦੇਵੀ ਦੇਵਤਿਆਂ ਦੀ, ਇਹਨਾਂ ਸਾਰਿਆਂ ਦੀ ਟੇਕ ਤੋਂ ਰਹਿਤ ਹੋ ਕੇ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਟੇਕ ਰੱਖਣ ਵਾਸਤੇ ਸਤਿਗੁਰੂ ਜੀ ਨੇ ਮੂਲ ਰੂਪ ਦੇ ਵਿੱਚ ਸਾਨੂੰ ਸਿੱਖਿਆ ਦਿੱਤੀ ਹੈ ਕਿ ਹੇ ਭਾਈ, ਜੇਕਰ ਸੰਸਾਰ ਸਾਗਰ ਨੂੰ ਵਾਕਿਆ ਹੀ ਤੂੰ ਤਰਨਾ ਚਾਹੁੰਦਾ ਹੈ, ਫਿਰ ਝੂਠੇ ਆਸਰੇ ਜਿਹੜੇ ਹਨ ਉਹ ਤਿਆਗ ਦੇ, ਧਰ ਜੀਅਰੇ ਇੱਕ ਟੇਕ ਤੋਂ, ਲਾਹੇ ਬਿਡਾਨੀ ਆਸ, ਨਾਨਕ ਨਾਮ ਧਿਆਈਐ ਕਾਰਜ ਆਵੈ ਰਾਸ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਰਹਿਮਤ ਕਰਨ, ਸ਼ੁਭ ਸਿੱਖਿਆ ਸਾਡੇ ਜੀਵਨ ਦਾ ਹਿੱਸਾ ਬਣ ਜਾਵੇ। ਸਮੂਹ ਸੰਗਤਾਂ ਦਾ, ਸਮੂਹ ਪ੍ਰਬੰਧਕਾਂ ਦਾ ਹਾਰਦਿਕ ਧੰਨਵਾਦ ਜੀ, ਭੁੱਲਾਂ ਚੁੱਕਾਂ ਦੀ ਖਿਮਾ ਜੀ।
ਨੀਤ ਸਾਜਨ ਮਾਲ ਜੋਬਣ ਸੁਤ, ਹਰ ਨਾਨਕ ਬਾਪ ਮੇਰੀ ਮਾਈ ਸੰਤੋ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।